सतनाम कर्ता पुरख निर्भो निर्वैर अकाल मूरत अजोनि सैभं गुरु प्रसाद सर्वशील ममंगशीलं सर्वपावने मम पावनं सर्व कर्तव्ये ममं कर्ता नानक लेप छेप न लिपियते हे प्राणनाथ गोविंदे कृपा निधान जगत गुरु हे संसार ताप हरण करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे
गुरु रूप सत्संग जीओ फतेह प्रवान करने वाहेगुरु जी का खालसा वाहेगुरु जी की धन गुरु नानक देव जी महाराज का ये महावाक शुद्ध फारसी विच है परशियन विच है परशियन फारसी हिंदुस्तानी भाषा नहीं है इस देश की भाषा नहीं है ईरान अद्धा अफगानिस्तान बलोचिस्तान फिर रशिया दे नाल लगदियां स्टेटा उज़्बेकिस्तान तुर्कमेनिस्तान बलख बुखारा इत्यादिक देच ये भाषा बोली जाती है ईरान दे बॉर्डर दे नाल लगदे इराक दे कुछ शहर जैसे कि बसरा ते होर कुछ पिंड उत्थे भी परशियन बोली जाती है समझी जाती है दुनिया दियां वड्डियां भाषावां दे चों ये एक वड्डी भाषा है जैसे इंग्लिश नूं समझण वाले थोड़े घट सारी दुनिया च मौजूद ने उस तों बाद दुनिया दे जितनियां भाषावां ने हिंदी दा परशियन दा चाइनीज दा अपना एक खास रुतबा है क्योंकि गिनती बहुत ज़्यादा इस भाषा दे बोलण वाले हैं दूसरा नुकता धर्म दा बहुता ज्ञान भारतीय भाषावां दे च लिखिया गया संस्कृत है ब्रिज भाषा है धन गुरु ग्रंथ साहब जी महाराज के 80% जिहड़े शब्द ने इन्हों ब्रिज भाषा कहने जिहड़ी लिपि है इसनों असी गुरमुखी कहिंदे आ पंजाबी कहिंदे आ पर यह लिपि गालबन 2000 साल के पुराने जिहड़े खंडर रशिया दे च मिलते ने यह लिपि लिखी हुई है ओदियां बकायदा तस्वीरां लियांदियां गईयां इहदा मतलब ए लिपि बहुत पुरानी सी इहनूं धन गुरु नानक देव जी महाराज ने अपनाया अपनाण करके इस दा नां गुरमुखी पिया फिर अज असीं इसनूं पंजाबी लिपि कहिंदे आ परशियन ते हिंदुस्तान दियां भाषावां दे धार्मिक ज्ञान सब तो ज्यादा है धर्म का मूल ज्ञान भारतीय भाषावां दे च संस्कृत दे च ब्रिज भाषा दे च इस तो बाद अगर धर्म दियां कुछ डूंगियां गल्लां मिलदियां ने तो फारसी च मिलदियां ने ਕਿਉਂਕਿ ਈਰਾਨ ਇੱਕ ਐਸਾ ਦੇਸ਼ ਹੈ, ਅਫਗਾਨਿਸਤਾਨ ਇੱਕ ਐਸਾ ਮੁਲਕ ਹੈ ਜਿਹਨੇ ਫਕੀਰ ਬਹੁਤ ਪੈਦਾ ਕੀਤੇ, ਸੰਤ ਬਹੁਤ ਪੈਦਾ ਕੀਤੇ। ਜੇ ਭਾਰਤ ਨੂੰ ਸੰਤਾਂ ਦੀ ਧਰਤੀ ਕਹਿੰਦੇ ਨੇ, ਗੁਰੂਆਂ ਦੀ ਧਰਤੀ ਕਹਿੰਦੇ ਨੇ, ਅਵਤਾਰਾਂ ਦੀ ਧਰਤੀ ਕਹਿੰਦੇ ਨੇ, ਈਰਾਨ ਅਤੇ ਅੱਧੇ ਅਫਗਾਨਿਸਤਾਨ ਨੂੰ ਵੀ ਪੀਰਾਂ ਫਕੀਰਾਂ ਦੀ ਧਰਤੀ ਕਹਿੰਦੇ ਨੇ। ਬੜੇ ਬੜੇ ਨਾਮਵਰ ਫਕੀਰ ਉਸ ਧਰਤੀ ਨੇ ਪੈਦਾ ਕੀਤੇ ਨੇ, ਫਿਰਦੋਸੀ ਜੈਸੇ, ਸ਼ੇਖ ਸਾਦੀ ਜੈਸੇ, ਹਾਫਿਜ਼, ਮੌਲਾਨਾ ਰੂਮ, ਸ਼ਮਸ ਤਬਰੇਜ਼, ਸਰਮਦ, ਬੜੇ ਬੜੇ ਮਹਾਨ ਸੂਫੀ ਸੰਤ ਈਰਾਨ ਦੀ ਧਰਤੀ ਨੇ ਪੈਦਾ ਕੀਤੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 'ਚ ਇੱਕ ਖੂਬੀ ਸੀ, ਜਿਸ ਦੇਸ਼ ਦੇ 'ਚ ਜਾਂਦੇ ਸਨ ਅਤੇ ਸਤਿਗੁਰ ਨੂੰ ਪਤਾ ਸੀ ਇਹਨਾਂ ਨੇ ਮੇਰੇ ਦੇਸ਼ ਦੀ ਬੋਲੀ ਤਾਂ ਸਮਝਣੀ ਨੇ। ਖੂਬੀ ਸੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 'ਚ, ਉਹਨੂੰ ਸਮਝਾਉਂਦੇ ਸਨ ਉਸੇ ਦੀ ਬੋਲੀ ਦੇ 'ਚ, ਉਸੇ ਹੀ ਭਾਸ਼ਾ ਦੇ 'ਚ। ਮੈਂ ਹੈਰਾਨ ਹੋ ਜਾਂਦਾ, ਹਿੰਦੀ ਦੇ ਸੈਕੜੇ ਰੂਪ ਨੇ, ਬਿਹਾਰ ਵਿੱਚ ਹਿੰਦੀ ਕਿਸੇ ਹੋਰ ਢੰਗ ਨਾਲ ਬੋਲੀ ਜਾਂਦੀ ਹੈ, ਯੂਪੀ ਦੀ ਹਿੰਦੀ ਕੁਝ ਹੋਰ ਹੈ, ਸ਼ਹਿਰਾਂ ਦੀ ਹਿੰਦੀ ਕੁਝ ਹੋਰ ਹੈ, ਪਿੰਡਾਂ ਦੀ ਹਿੰਦੀ ਕੁਝ ਹੋਰ ਹੈ, ਰਾਜਸਥਾਨ ਅਤੇ ਮੱਧ ਭਾਰਤ ਦੀ ਭਾਸ਼ਾ ਹਿੰਦੀ ਹੈ, ਪਰ ਭਿੰਨ ਭਿੰਨ ਹੈ, ਅਨੰਤ ਰੂਪ ਨੇ। ਰਾਜਸਥਾਨ ਵਿੱਚ ਭਾਵੇਂ ਹਿੰਦੀ ਬੋਲੀ ਜਾਂਦੀ ਹੈ, ਪਰ ਉੱਥੇ ਬੋਲਣ ਵਾਲੀਆਂ ਭਾਸ਼ਾਵਾਂ ਨੇ, ਇੱਕ ਭਾਸ਼ਾ ਨੂੰ ਮਾਰਵਾੜੀ ਭਾਸ਼ਾ ਵੀ ਕਹਿੰਦੇ ਨੇ, ਮਾਰਵਾੜੀ ਲੋਕਾਂ ਦੀ, ਬਿਲਕੁਲ ਸ਼ੁੱਧ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਾਰਵਾੜੀ ਦੇ 'ਚ ਹੈ। ਗਰਭ ਗਹੇਲੜੋ ਮੂੜੜੋ ਹੀਓ ਮਹਾਰਾਜ ਰੀ ਮਾਇਓ, ਡੀਹਰ ਨਿਆਈ ਮੋ ਫਾਕਿਓ ਰੇ, ਗਣੋ 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 ਸਦ ਲੋੜੇ, ਬਿਨ ਲੈਣੇ ਕੈਠੇ ਪਾਇਓ ਰੇ। ਸ਼ੁੱਧ ਮਾਰਵਾੜੀ, ਪਿਓਰ ਮਾਰਵਾੜੀ। ਤੋ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇ ਘਰ ਦੇ 'ਚ ਇਹ ਖੂਬੀ ਰਹੀ ਹੈ, ਜਿਹੜੇ ਭਾਂਡੇ 'ਚ ਅਗਲਾ ਛਕਣਾ ਚਾਹੁੰਦਾ ਹੈ ਉਸੇ ਭਾਂਡੇ 'ਚ ਛਕਾ ਦਿੰਦੇ ਹਾਂ। ਭਾਸ਼ਾ ਤਾਂ ਇੱਕ ਭਾਂਡਾ ਹੁੰਦੀ ਹੈ, ਉਸ ਭਾਸ਼ਾ ਦੇ 'ਚ ਗਿਆਨ ਕੀ ਹੈ, ਵਿਗਿਆਨ ਕੀ ਹੈ, ਸੂਝ ਕੀ ਹੈ, ਸਮਝ ਕੀ ਹੈ। ਭਾਸ਼ਾ ਭਾਂਡਾ ਹੈ, ਬਰਤਨ ਤੋਂ ਇਲਾਵਾ ਕੁਛ ਨਹੀਂ। ਅਤੇ ਭਾਂਡੇ ਅਸੀਂ ਬਾਜ਼ਾਰ 'ਚ ਦੇਖਦੇ ਹਾਂ, ਸਟੀਲ ਦੇ ਵੀ ਮਿਲਦੇ ਨੇ, ਪਿੱਤਲ ਦੇ ਵੀ ਮਿਲਦੇ ਨੇ, ਤਾਂਬੇ ਦੇ ਵੀ ਮਿਲਦੇ ਨੇ, ਸਿਲਵਰ ਦੇ ਵੀ ਮਿਲਦੇ ਨੇ, ਭਾਂਡੇ ਸੋਨੇ ਦੇ ਵੀ ਆਉਂਦੇ ਨੇ, ਕਈ ਧਾਤੂਆਂ ਦੇ ਭਾਂਡੇ ਮਿਲਦੇ ਨੇ। ਅਤੇ ਜੇ ਕੋਈ ਧਾਤੂਆਂ ਦੇ ਭਾਂਡੇ ਨਾ ਹੋਣ ਤਾਂ ਬੇਸ਼ਤਰ ਮਿੱਟੀ ਦੇ ਭਾਂਡਿਆਂ ਵਿੱਚ ਵੀ ਖਾਂਦੇ ਪੀਂਦੇ ਦੇਖੀਦੇ ਨੇ, ਭਾਂਡੇ ਮਿੱਟੀ ਦੇ। ਭਾਂਡਾ ਭੋਜਨ ਨੂੰ ਛਕਣ ਦਾ ਇੱਕ ਸਾਧਨ ਬਣਦਾ ਹੈ, ਭੋਜਨ ਬਣਾਉਣ ਦਾ, ਭੋਜਨ ਨੂੰ ਵੰਡਣ ਦਾ। ਉਂਝ ਭਾਂਡਾ ਭੁੱਖ ਨਹੀਂ ਮਿਟਾਉਂਦਾ, ਭੁੱਖ ਨਹੀਂ ਮਿਟਾਉਂਦਾ। ਕਿਸੇ ਵੀ ਭਾਸ਼ਾ ਦਾ ਕੋਈ ਪੰਡਿਤ ਹੋਵੇ, ਵਿਦਵਾਨ ਹੋਵੇ, ਇਹਦੇ ਨਾਲ ਅਧਿਆਤਮਿਕ ਤ੍ਰਿਪਤੀ ਨਹੀਂ ਮਿਲਦੀ। ਸਵਾਲ ਹੈ ਉਸ ਭਾਸ਼ਾ ਦੇ 'ਚ ਹੈ ਕਿ, ਉਸ ਭਾਂਡੇ 'ਚ ਹੈ ਕਿ। ਭੋਜਨ ਨੇ ਭੁੱਖ ਮਿਟਾਉਣੀ ਹੈ, ਭਾਂਡੇ ਨੇ ਭੁੱਖ ਨਹੀਂ ਮਿਟਾਉਣੀ। ਮੈਂ ਫਿਰ ਅਰਜ਼ ਕਰਾਂ, ਭਾਂਡਾ ਸਟੀਲ ਦਾ ਹੋ ਸਕਦਾ ਹੈ, ਭਾਂਡਾ ਪਿੱਤਲ ਦਾ ਹੋ ਸਕਦਾ ਹੈ, ਭਾਂਡਾ ਤਾਂਬੇ ਦਾ ਹੋ ਸਕਦਾ ਹੈ, ਭਾਂਡਾ ਜਸਤ ਅਲਮੋਨੀਅਮ ਦਾ ਹੋ ਸਕਦਾ ਹੈ, ਭਾਂਡੇ ਚਾਂਦੀ ਦੇ ਵੀ ਹੋ ਸਕਦੇ ਨੇ। ਬਹੁਤ ਸਾਰੇ ਧਨਾੜ ਅਮੀਰ ਘਰਾਂ ਵਿੱਚ ਮੈਂ ਦੇਖੇ, ਭਾਂਡੇ ਸੋਨੇ ਦੇ ਵੀ ਨੇ। ਤੋ ਇਸ ਤਰ੍ਹਾਂ ਭਾਵੇਂ ਭਾਂਡਾ ਸੋਨੇ ਦਾ ਹੋਵੇ ਤਾਂ ਵੀ ਭੁੱਖ ਨਹੀਂ ਮਿਟਾਉਂਦਾ, ਅਤੇ ਭਾਂਡਾ ਮਿੱਟੀ ਦਾ ਵੀ ਹੋਵੇ ਤਾਂ ਵੀ ਭੁੱਖ ਨਹੀਂ ਮਿਟਾਉਂਦਾ। ਭੁੱਖ ਭੋਜਨ ਨਾਲ ਮਿਟੇਗੀ, ਇਹ ਗੱਲ ਵੱਖਰੀ ਹੈ ਕਿ ਭੋਜਨ ਮਿੱਟੀ ਦੇ ਭਾਂਡੇ 'ਚ ਹੈ ਕਿ ਸੋਨੇ ਦੇ ਭਾਂਡੇ 'ਚ ਹੈ। ਭੋਜਨ ਪਿੱਤਲ ਦੇ ਭਾਂਡੇ ਦੇ 'ਚ ਹੈ ਕਿ ਤਾਂਬੇ ਦੇ ਭਾਂਡੇ ਦੇ 'ਚ ਹੈ। ਭੁੱਖ ਭੋਜਨ ਨਾਲ ਮਿਟੇਗੀ, ਮਹਾਨਤਾ ਭੋਜਨ ਦੀ ਹੈ, ਭਾਂਡਿਆਂ ਦੀ ਇਤਨੀ ਨਹੀਂ। ਇਹ ਭਾਸ਼ਾ ਮਹਾਨ ਹੈ, ਇਹ ਭਾਸ਼ਾ ਮਹਾਨ ਹੈ, ਇਹ ਭਾਸ਼ਾ ਮਹਾਨ ਹੈ, ਵਿਅਰਥ ਦੀਆਂ ਗੱਲਾਂ ਨੇ। ਸਵਾਲ ਹੈ ਇਸ ਭਾਸ਼ਾ ਦੇ 'ਚ ਪਰੋਸ ਕੇ ਦਿੱਤਾ ਕੀ ਜਾ ਰਿਹਾ, ਆਖਿਆ ਕੀ ਜਾ ਰਿਹਾ, ਸਵਾਲ ਇਹ ਹੈ। गाल इंग्लिश दे च भी कढ़ी जा सकती है, गाल पंजाबी च भी कढ़ी जा सकती है, गाल हिंदी च भी कढ़ी जा सकती है, भांडिया का की है। परमात्मा का ज्ञान भी किसी भाषा च दिता जा सकता है। धन गुरु नानक देव जी महाराज ने, और इस घर की एक खूबी है कि कितना एकता का स्वरूप है, कितना भाईचारा है, कितनी मिलनसारी दे जज्बे ने, जिस भाषा दिच अगला समझना चाहता है उसे नू उस भाषा समझाना। तो धन गुरु ग्रंथ साहब जी महाराज दे संस्कृत है, ब्रिज है, पंजाबी दी झलक मिलती है, भारत दिया तमाम लोकल भाषावां दी झलक मिलती है, नाले नाले विदेशी भाषा परशियन फारसी दे शब्द ने, गुरु नानक देव जी दे, गुरु अर्जन देव जी दे, तीजे ते दूजे पातशाह दे भी कुछ सरोग, कबीर ते नामदेव दी भी कुछ बाण है, वह भी किधरे किधरे बहुत सारे अल्फाज परशियन दे वरते ने, फारसी दे वर जो है वरते ने। मूल रूप दे च फारसी बोली जाती है ईरान दे च, अफगानिस्तान दे च, उज़्बेकिस्तान दे च, तुर्कमेनिस्तान दे च, उन्हां दे छोटे छोटे शहर बलख बुखारे दे च, थोड़ा जिहा इराक दा ओ इलाका जो ईरान दी बार्डर ते है उत्थे भी परशियन बोली जाती है। इस हिसाब नाल ईरानी लोग कहिंदे ने इंग्लिश तो बाद हिंदी तो बाद ज़्यादा जो जिस भाषा नूं समझण वाले लोग ने वो परशियन है, फारसी है। धार्मिक विद्वान ऐसा कहिंदे ने धर्म दा ज्ञान भारतीय भाषावां तो इलावा अगर फिर किसी होर भाषा च मिलदा है तो फारसी है, परशियन है। ठीक है, विज्ञान ते मिलदा होवेगा इंग्लिश दे च, ज्ञान नहीं, धर्म दी गल नहीं, धर्म दी गल, प्रभु दी गल, रूहानियत दी गल भारतीय भाषावां दे च या फिर परशियन दे च, फारसी दे च। धन गुरु नानक देव जी महाराज की प्रचार दौरी दे च, उस उदासी दे च, अफगानिस्तान, ईरान, सारा अरब, रशिया दे ओ इलाके जिथे फारसी बोली जाती है, समझी जाती है, हुण भावें रशिया तो टुट गई ने स्टेटा, अलग मुल्क सन, उज़्बेकिस्तान है, तुर्कमेनिस्तान है, अलग अलग हो, इस दे च अनेक देश ने, ताजिकस्तान एक बहुत वड्डा शहर है, इत्थे भी फारसी बोली जाती। तो खैर मुख्तसर मैं अर्ज करा, अज दा ये महान वाक शुद्ध फारसी दे च है, उंज बलोचिस्तान दे च भी फारसी बोली जाती है। दास जिस इलाके च आया फ्रंटियर दे च, उत्थे भी पिशावर, कोहाट, बन्नू ते डेरा इस्माइल खान, इत्थे पिंडां दे च आम मुसलमान लोग, हिंदू सिख वीर भी आपस दे च फारसी च गल करदे सन, क्यों अफगानिस्तान नेड़े पैंदा सी, ईरान नेड़े पैंदा सी, सिर्फ एक दरिया वगदा सी कुरम, पार करो ते ईरान है। तो इस तरह इस इलाके च भी परशियन समझी जाती सी, बोली जाती सी। धन गुरु नानक देव जी महाराज ते धन गुरु गोबिंद सिंह जी महाराज संस्कृत, अरबी, फारसी दे महापंडित सन। जाप साहब संस्कृत अरबी फारसी दा संगम है, तीन भाषावां दा संगम है, इसे वास्ते कहिंदे ने बिखड़ा है, बहुत बिखड़ा है, पढ़न लग्यां भी उख्याई है, समझण समझाण लग्यां ते उख्याई है, कठिनाई है, क्योंकि बेशतर अल्फाज अरबी दे ने, अल्फाज संस्कृत दे ने, अल्फाज परशियन दे ने, फारसी दे ने, और ये तिन्ने भाषावां थोड़ियां बिखड़ियां ने। ईरानी कहिंदे ने फारसी शीरी जबान अस्त, भी ये जिहड़ी फारसी है बहुत मिठी बोली है, बहुत मिठी बोली है, इहदे च तरन्नुम है, कहिंदे ने उच्चारण लग्यां बोलन लग्यां राग प्रगट आउंदा है, संगीत प्रगट आउंदा है। वो इंज कहिंदे ने इस भाषा दे तरन्नुम है, राग है, संगीत है, कुछ होर संगीत जोड़न दी लोड़ नहीं, ਉਹਨਾਂ ਸ਼ਬਦਾਂ ਦਾ ਜਦ ਉਚਾਰਨ ਕਰਦੇ ਹਾਂ ਤਾਂ ਕਿਧਰੇ ਤਬਲੇ ਦੇ ਬੋਲ ਪ੍ਰਗਟ ਆਉਂਦੇ ਨੇ, ਕਿਧਰੇ ਸੰਗੀਤ ਦੀਆਂ ਧੁਨਾਂ ਪ੍ਰਗਟ ਆਉਂਦੀਆਂ। ਐਸਾ ਇਸ ਵਾਸਤੇ ਉਹ ਕਹਿੰਦੇ ਨੇ ਇਹਦੇ ਚੋਂ ਕਿ ਤਰੰਨੁਮ ਹੈ ਤਾਂ ਫਿਰ ਸ਼ੀਰੀ ਹੈ, ਸ਼ੀਰੀ ਕਹਿੰਦੇ ਨੇ ਮਿੱਠੇ ਨੂੰ, ਮਿੱਠੀ ਭਾਸ਼ਾ ਹੈ, ਪਿਆਰੀ ਭਾਸ਼ਾ ਹੈ। ਦਰਅਸਲ ਜੋ ਜਿਹੜੀ ਭਾਸ਼ਾ ਮਨੁੱਖ ਬੋਲਦਾ ਹੈ, ਜਿਸ ਇਲਾਕੇ 'ਚ ਮਨੁੱਖ ਰਹਿੰਦਾ ਹੈ, ਉਹ ਉਹਨੂੰ ਪਿਆਰਾ ਲੱਗਦਾ ਹੈ। ਇਹਨੂੰ ਪਸ਼ਤੋ 'ਚ ਕਹਿੰਦੇ ਨੇ ਅਹਪੁਲ ਵਤਨ ਕਸ਼ਮੀਰ ਹੈ, ਆਪਣਾ ਹੀ ਵਤਨ ਕਸ਼ਮੀਰ ਹੈ। ਕਸ਼ਮੀਰ ਕਸ਼ਮੀਰ ਨਹੀਂ, ਜਿੱਥੇ ਅਸੀਂ ਰਹਿੰਦੇ ਹਾਂ ਕਸ਼ਮੀਰ ਹੈ। ਇਸਨੂੰ ਫਿਰ ਪੰਜਾਬੀ ਰੂਪ ਦਿੱਤਾ ਹੈ, ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ। ਆਪਣਾ ਵਤਨ, ਆਪਣੀ ਭਾਸ਼ਾ, ਆਪਣਾ ਪਹਿਰਾਵਾ, ਆਪਣੀ ਤਹਿਜ਼ੀਬ, ਆਪਣਾ ਤਮੱਦਨ, ਆਪਣੀ ਸੱਭਿਅਤਾ, ਆਪਣਾ ਮਾਹੌਲ, ਆਪਣੀ ਸੰਸਕ੍ਰਿਤੀ ਹਰ ਇੱਕ ਨੂੰ ਪਿਆਰੀ ਆਉਂਦੀ ਹੈ। ਰੂਹੇ ਜ਼ਮੀਨ 'ਤੇ ਇੱਕ ਅਵਤਾਰੀ ਪੁਰਸ਼ ਆਇਆ ਹੈ, ਜਿਸਨੇ ਹਰ ਸੰਸਕ੍ਰਿਤੀ ਦੇ 'ਚ, ਹਰ ਭਾਸ਼ਾ ਦੇ 'ਚ, ਹਰ ਮਜ਼ਹਬ ਦੇ ਨਾਲ ਆਪਣਾ ਸੰਬੰਧ ਜੋੜਿਆ, ਰਿਸ਼ਤਾ ਜੋੜਿਆ, ਔਰ ਸੱਚ ਦੀ ਗੱਲ ਹਰ ਭਾਸ਼ਾ ਦੇ 'ਚ ਪਰੋਸ ਕੇ, ਭਾਸ਼ਾ ਇੱਕ ਭਾਂਡਾ ਹੈ, ਹਰ ਭਾਂਡੇ ਦੇ 'ਚ ਪਰੋਸ ਕੇ ਭੁੱਖਿਆਂ ਦੇ ਸਾਹਮਣੇ ਰੱਖੀ, ਰੱਜ ਰੱਜ ਕੇ ਭੋਜਨ ਖਾਓ। ਤੁਸੀਂ ਫਾਰਸੀ ਦੇ ਭਾਂਡਿਆਂ 'ਚ ਛਕਣਾ ਚਾਹੁੰਦੇ ਹੋ, ਅਸੀਂ ਇਸ ਵਿੱਚ ਪਰੋਸ ਦਿਆਂਗੇ। ਤਾਂ ਇਹ ਪਾਵਨ ਪਵਿੱਤਰ ਵਾਕ ਫਾਰਸੀ ਦੇ 'ਚ ਹੈ, ਇਹਦੇ ਉੱਪਰ ਮੰਗਲਾ ਚਰਨ ਵੀ ਹੈ। ਇਹ ਆਪ ਸਰਵਣ ਕਰੋ ਅਤੇ ਫਿਰ ਇਸ ਤੋਂ ਬਾਅਦ ਦਾਸ ਅਖਰੀ ਅਰਥ ਆਪ ਜੀ ਦੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰੇਗਾ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਸ਼ੀਅਨ ਦੇ ਬਹੁਤ ਸਾਰੇ ਸ਼ਬਦ ਤਿਲੰਗ ਰਾਗ ਦੇ ਅੰਦਰ ਨੇ, ਇਹ ਵਾਕ ਵੀ ਤਿਲੰਗ ਰਾਗ ਦੇ ਅੰਦਰ ਹੈ। ਘਰ ਪਹਿਲਾ ਲਿਖਿਆ ਤਾਲ, ਜਿਨ੍ਹਾਂ ਨੂੰ ਥੋੜ੍ਹਾ ਬਹੁਤ ਸੁਰ ਅਤੇ ਤਾਲ ਦਾ ਗਿਆਨ ਹੈ, ਉਹਨਾਂ ਨੂੰ ਪਤਾ ਇੱਕ ਤਾਲ ਵੀ ਆਉਂਦਾ, ਇੱਕ ਤਾਲਾ, ਉਹਨੂੰ ਯੱਕਾ ਵੀ ਕਹਿ ਦਿੰਦੇ ਨੇ। ਯੱਕਾ ਇੱਕ ਨੂੰ ਕਹਿੰਦੇ ਨੇ ਬਈ ਯੱਕਾ, ਦੋ ਤਾਲ, ਤਿੰਨ ਤਾਲ, ਚੌਤਾਲ। ਤੋ ਇਸ ਤਰੀਕੇ ਦੇ ਨਾਲ ਇਹ ਘਰ ਨੇ ਤਾਲ ਹੈ। ਪੂਰਾ ਮੰਗਲਾ ਚਰਨ ਮੌਜੂਦ ਹੈ। ਇਸਲਾਮੀ ਧਰਮ ਗ੍ਰੰਥ ਜਦ ਲਿਖੇ ਜਾਂਦੇ ਨੇ ਉਹਦੇ ਉੱਤੇ ਕਲਮਾ ਵੱਡੇ ਰੂਪ ਵਿੱਚ ਜਾਂ ਛੋਟੇ ਰੂਪ ਵਿੱਚ ਆਉਂਦਾ। ਛੋਟੇ ਰੂਪ ਵਿੱਚ ਕਲਮਾ ਇੰਝ ਲਿਖਦੇ ਨੇ, ਬਿਸਮਿਲਾ ਉਲ ਰਹਿਮਾਨ ਉਲ ਰਹੀਮ, ਲੇਕਿਨ ਜਿੱਥੇ ਜਿੱਥੇ ਪੂਰਾ ਕਲਮਾ ਲਿਖਣਾ ਹੁੰਦਾ, ਜਿਵੇਂ ਕੁਰਾਨ ਆਰੰਭ ਹੁੰਦੀ ਹੈ ਪੂਰੇ ਕਲਮੇ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਕਿਧਰੇ ਮੰਗਲਾ ਚਰਨ ਛੋਟੇ ਰੂਪ ਵਿੱਚ ਹੈ, ਕਿਧਰੇ ਪੂਰਨ ਰੂਪ ਵਿੱਚ, ਮੁਕੰਮਲ ਰੂਪ ਵਿੱਚ, ਕਿਧਰੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਰ ਕਿਧਰੇ ਪੂਰਨ ਰੂਪ ਦੇ 'ਚ ਹੈ। ਆਦਿ ਕਾਲ ਤੋਂ ਧਾਰਮਿਕ ਲੋਕਾਂ ਨੇ ਈਸ਼ਵਰੀ ਚਿੰਤਕ ਅਵਤਾਰੀ ਪੁਰਸ਼ ਜਦ ਪਰਮਾਤਮਾ ਦੀ ਕੋਈ ਗੱਲ ਲਿਖਦੇ ਰਹੇ ਨੇ, ਉਸ ਗਿਆਨ ਨੂੰ ਜਦ ਲਿਖਤੀ ਰੂਪ ਦਿੰਦੇ ਰਹੇ ਨੇ, ਤਾਂ ਮੰਗਲਾ ਚਰਨ ਕਰਦੇ ਰਹੇ ਨੇ। ਸਾਡੇ ਦੇਸ਼ ਦੇ ਜਿਹੜੇ ਪ੍ਰਾਚੀਨ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਮੰਗਲਾ ਚਰਨ ਮਿਲਦਾ ਹੈ ਗਣੇਸ਼ ਦਾ, ਸੁਰਸਤੀ ਦਾ, ਕਿਉਂਕਿ ਐਸੀ ਧਾਰਨਾ ਹੈ, ਐਸੀ ਉਹਨਾਂ ਦੀ ਮਨੋਤ ਹੈ। ਸਿੱਧੀ ਦਾਤਾ ਗਣੇਸ਼ ਹੈ, ਬੁੱਧੀ ਦਾਤਾ ਸੁਰਸਤੀ ਹੈ। ਭਾਰਤ ਵਿੱਚ ਸਭ ਤੋਂ ਵੱਡੀ ਪੂਜਾ ਔਰ ਸਭ ਤੋਂ ਵੱਡੇ ਤਿਉਹਾਰ ਹਿੰਦੂ ਜਗਤ ਦੇ ਸੁਰਸਤੀ ਪੂਜਨ ਦੇ ਆਲੇ ਦੁਆਲੇ ਘੁੰਮਦੇ ਨੇ, गणेश की पूजा के आले दुआले घूमते हैं गणेश चतुर्थी। कोई भी कारण करना है पहले गणेश नूं मनांदे ने, पहले गणेश नूं पूजदे ने। सारा महाराष्ट्र, अद्धा गुजरात, तमिलनाडु और आंध्रा, केरला, गणेश चतुर्थी ए त्यौहार सिरमौर है। पर सरस्वती पूजा, दुर्गा पूजा बंगाल, आसाम, बिहार देश प्रधान है, सब तो वड्डा त्यौहार है। सिद्धिदाता गणेश नूं मनदे ने, बुद्धिदाता सुरस्ती नूं। तन दे लई सिद्धि चाहीदी है, पदार्थ चाहीदे ने, धन चाहीदा है, मन दे लई ज्ञान चाहीदा है। तन नूं पदार्थ गणेश तो मिल सकदे ने ते मन नूं ज्ञान सुरस्ती तो मिल सकदा है, तो फिर परमात्मा ते कुछ भी नहीं, कुछ भी नहीं। फिर परमात्मा की पूजा करन दी की लोड़। तन दे च भोजन की भुख है, पदार्था की भुख है, पदार्था की लोड़ है। मन दे च जानन की भुख है, चीज़ क्यों है, कित्थों है, मनुख जानना चाहता है। कई दफा कोई जानकारी दे रहा हो ते गल अधूरी हो जाए, अधूरी रह जाए, अगला औखा हुंदा गल पूरी कर, पूरी दस। जानन की भुख है, जानना चाहता है, ये मानसिक भुख है, ज्ञान की भुख है। यह चीज़ क्यों है, ये चीज़ कित्थों है, ये चीज़ किवें है, यह वस्तु की है। मनुख दे अंदर जन्म दे नाल नाल जानन दी भी भुख है, पदार्थां दी भुख है, ज्ञान दी भी भुख है। तो इस तरह दो महान देवते ते देवी बना दित्ती गई। सिद्धिदाता गणेश है, बुद्धिदाता सुरस्ती है। ये गल वखरी है। दसम ग्रंथ दे करता धन गुरु गोबिंद सिंह जी महाराज कहिंदे ने, मैं ना गणेश प्रीतम मना, किशन बिशन कब हो नहीं, कान सुने पहचान न तिन सुन, लियो लागे मौरी पगेन सिंह। क्यों? अगर बुद्धिदाता सुरस्ती है ते सिद्धिदाता गणेश है, कोई लोड़ नहीं है पूजा परमात्मा की, ईश्वर की। रूहे जमीन विच सदिया तो बाद फिर धन गुरु नानक देव जी महाराज ने ईश्वरी ज्ञान नो जन्म दिता। आख्या सिद्धि मिलती है उस एक ओंकार तो, बुद्ध मिलती है उस एक ओंकार तो। ओही सिद्धि दाता है, ओही बुद्धि दाता है। दाते दात रखी हथ अपने, जिस भावे तिस देई। ए दाता ना गणेश कोल ने, ना सुरस्ती कोल ने, परिपूर्ण परमात्मा कोल ने, अकाल पुरख। इस वास्ते जिहड़ा धन गुरु ग्रंथ साहब जी महाराज दे च मंगल मिलदा है, और गुरु ग्रंथ साहब दा मंगला चरण थां थां नवीं जो बाणी शुरू होंदी है उसका मंगला चरण, और गुरु ग्रंथ साहब का जिहड़ा पहला अक्षर है वह एक है, गल एक तो आरंभ की है, फिर सारी बाणी इस एक दी परिक्रमा करती है, इस एक दे आले दुआले घूमती है। वो एक है, ओंकार नूं तीन धुनां दा ते तीन शब्दां दा जोड़ मनदे ने, आकार ओकार मकार भाव ओंकार। ओंकार नूं ब्रह्मंड दी धुनी मनदे ने, इसे तो सब कुछ होया। एक ओंकार, इसे तो उत्पत्ति हुई, इसे तो पालना चल रही है, इसे तो ही नाश होंदा है, इसे तो ही परले होंदी उत्पत्त, परले शब्दे होवे, किहड़े शब्द तो आउंदी है ओंकार। एक ओंकार, वो जो एक है, ओंकार है, उत्पत्ति हो रही है, पालना हो रही है, नाश हो रहा है, वो सत स्वरूप है, टिकया होया है, मुकामी है, सत है, ओंद वाला है, नामी है, नामने वाला है, अस्थि है। कहिंदे ने इहदा नाम ते बड़ा उच्चा हो गया, तो नाम क्या आसमान ते टंगिया गया, अस्थि वड्डी हो गई है, मानता वध गई। वो किसे दी भी कृत नहीं, करता है, किसे दी भी कृत नहीं, ਕਿਸੇ ਦਾ ਬਣਾਇਆ ਹੋਇਆ ਨਹੀਂ, ਸਭ ਕੁਛ ਨੂੰ ਬਣਾਉਣ ਵਾਲਾ ਹੈ। ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਉਹ ਅਕ੍ਰਿਤ ਹੈ, ਕਿਸੇ ਦੀ ਕ੍ਰਿਤ ਨਹੀਂ, ਉਹ ਅੰਮ੍ਰਿਤ ਹੈ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਉਹ ਅਕ੍ਰਿਤ ਹੈ, ਕਿਸੇ ਦੀ ਕ੍ਰਿਤ ਨਹੀਂ, ਉਹ ਅੰਮ੍ਰਿਤ ਹੈ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਕਰਤਾ ਹੈ, ਪਰ ਐਸਾ ਕਰਤਾ ਹੈ ਕਿ ਪੁਰਖ ਹੈ। ਪੂਰੀ ਪੂਰੀ ਬਸੰਤਾ ਸਾ ਪੁਰਖਾ, ਹਮੇਸ਼ਾ ਕਰਤਾ ਕ੍ਰਿਤ ਤੋਂ ਵੱਖ ਹੋ ਜਾਂਦਾ ਹੈ। ਬਣਾਉਣ ਵਾਲਾ ਬਣੀ ਹੋਈ ਚੀਜ਼ ਦੇ ਅੰਦਰ ਨਹੀਂ ਆਉਂਦਾ। ਕੁਮਾਰ ਅਲੱਗ ਹੋ ਗਿਆ, ਘੜਾ ਅਲੱਗ ਹੋ ਗਿਆ, ਤਸਵੀਰ ਅਲੱਗ ਹੋ ਗਈ, ਇਹ ਮੁਸੱਵਰ ਅਲੱਗ ਹੋ ਗਿਆ, ਵਸਤੂਆਂ ਅਲੱਗ ਹੋ ਜਾਂਦੀਆਂ, ਘਾੜੇ ਅਲੱਗ ਹੋ ਜਾਂਦੇ, ਪਰ ਉਹ ਐਸਾ ਕਰਤਾ ਹੈ ਆਪਣੀ ਕ੍ਰਿਤ ਦੇ ਚ ਪੂਰਿਆ ਹੋਇਆ। ਇਹਨੂੰ ਕਲਗੀਧਰ ਪਾਤਸ਼ਾਹ ਇੰਜ ਬਿਆਨ ਕਰਦੇ ਨੇ, ਹਸਤੀ ਕੀਟੀ ਤ੍ਰਿਲੋ ਆਦੰ ਏਕ ਅਖੰਡਤ ਬਸੇ ਅਨਾਦੰ। ਜ਼ਰਰੇ ਤੋਂ ਲੈ ਕੇ ਸੂਰਜ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਬਿਰਾਜਮਾਨ। ਉਹ ਕੀੜੀ ਦੇ ਚ ਵੀ ਹੈ, ਹਾਥੀ ਦੇ ਚ ਵੀ ਹੈ, ਉਹ ਜ਼ਰਰੇ ਦੇ ਚ ਵੀ ਹੈ, ਉਹ ਸੂਰਜ ਦੇ ਚ ਵੀ ਹੈ। ਅਸਥੀ ਕੀਟੀ ਤ੍ਰਿਲੋ ਆਦੰਗ ਏਕ ਅਖੰਡਤ ਬਸੇ ਅਨਾਦੰ। ਉਹ ਐਸਾ ਹੈ, ਪੂਰੇ ਹੋਇਆ ਆਪਣੇ ਕ੍ਰਿਤ ਦੇ ਚ, ਪੂਰਿਆ ਹੈ। ਉਹਦੇ ਸੁਭਾਅ ਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ। ਮਨੁੱਖ ਦੀ ਪਹਿਚਾਣ ਇੱਕ ਤੇ ਰੂਪ ਤੋਂ ਆਉਂਦੀ ਹੈ, ਇੱਕ ਉਸਦੇ ਸੁਭਾਅ ਤੋਂ ਆਉਂਦੀ ਹੈ। ਹੋ ਸਕਦਾ ਰੂਪ ਬੜਾ ਸੁੰਦਰ ਹੋਵੇ, ਸੁਭਾਅ ਬੜਾ ਭੈੜਾ ਹੋਵੇ। ਹੋ ਸਕਦਾ ਸੁਭਾਅ ਬੜਾ ਚੰਗਾ ਹੋਵੇ, ਰੂਪ ਬੜਾ ਭੈੜਾ ਹੋਵੇ, ਕਰੂਪ ਹੋਵੇ, ਚੰਗਾ ਨਾ ਲੱਗੇ। ਅਸ਼ਟਾਵਕਰ, ਲੱਤਾਂ ਵੀ ਟੇੜੀਆਂ, ਬਾਹਾਂ ਵੀ ਟੇੜੀਆਂ, ਕਮਰ ਵੀ ਟੇੜੀ, ਗਰਦਨ ਵੀ, ਅੱਠ ਥਾਂ ਤੋਂ ਸਰੀਰ ਵਿੱਚ ਬਲ ਕਰੋ। ਉਸ ਜ਼ਮਾਨੇ ਵਿੱਚ ਦੁਨੀਆਂ ਦਾ ਸਭ ਤੋਂ ਕਰੂਪ ਮਨੁੱਖ ਅਸ਼ਟਾਵਕਰ, ਪਰ ਉਸ ਜ਼ਮਾਨੇ ਦਾ ਮਨ ਕਰਕੇ, ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ। ਤਨ ਕਰਕੇ ਤਾਂ ਬਦਸੂਰਤ ਹੈ, ਮਨ ਕਰਕੇ ਖੂਬਸੂਰਤ ਹੈ, ਸੁਭਾਅ ਚੰਗਾ ਹੈ। ਤੋ ਇੱਕ ਬੰਦੇ ਦੀ ਪਹਿਚਾਣ ਆਉਂਦੀ ਹੈ ਉਸਦੇ ਰੂਪ ਤੋਂ, ਦੂਜੀ ਪਹਿਚਾਣ ਆਉਂਦੀ ਹੈ ਉਹਦੇ ਸੁਭਾਅ ਤੋਂ। ਪਰਮਾਤਮਾ ਦਾ ਸਰੂਪ ਉਹ ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਹੀ ਹੈ, ਜੋ ਕੁਛ ਹੋ ਰਿਹਾ ਉਸੇ ਤੋਂ ਹੋ ਰਿਹਾ। ਉਹ ਸਦੀਵੀ ਹੈ, ਕਾਇਮ ਦਾਇਮ ਹੈ, ਕਰਤਾ ਆਪਣੀ ਕ੍ਰਿਤ ਦੇ ਚ ਪੂਰਿਆ ਹੋਇਆ। ਉਹਦੇ ਸੁਭਾਅ ਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ, ਨਿਰਵੈਰ ਹੈ, ਨਿਰਭੈ। ਉਹਦੇ ਅੰਦਰ ਭੈ ਨਹੀਂ ਹੈ, ਵੈਰ ਨਹੀਂ ਹੈ। ਜਿੱਥੇ ਉਹਦੇ ਸੁਭਾਅ ਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ, ਉੱਥੇ ਉਸਦੇ ਸੁਭਾਅ ਦੇ ਚ, ਉਹਦੀ ਹੋਂਦ ਦੇ ਚ ਸਮਾਂ ਵੀ ਨਹੀਂ ਹੈ, ਵਕਤ ਵੀ ਨਹੀਂ ਹੈ। ਇਸਨੂੰ ਮੈਂ ਖੋਲਾਂ ਅਤੇ ਮੰਗਲਾ ਚਰਨ ਮੂਲ ਮੰਤਰ ਦੇ ਵਿੱਚ ਸਮਾਂ ਲੱਗ ਜਾਏਗਾ, ਉਹਦੇ ਸਮਾਂ ਵੀ ਨਹੀਂ ਹੈ, ਪਰਮਾਤਮਾ 'ਚ ਸਮਾਂ ਨਹੀਂ ਹੈ। ਅਕਾਲ, ਕਾਲ ਸਮੇਂ ਨੂੰ ਕਹਿੰਦੇ ਨੇ, ਵਕਤ ਨੂੰ ਕਹਿੰਦੇ ਨੇ। ਇੱਕ ਨਿੱਕਾ ਜਿਹਾ ਨੁਕਤਾ, ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ, ਜਗ੍ਹਾ ਚਾਹੀਦੀ ਹੈ। ਜਗ੍ਹਾ ਹੀ ਨਹੀਂ ਹੈ, ਮਨੁੱਖ ਕਿੱਥੇ ਬੈਠੇਗਾ, ਜਗ੍ਹਾ ਹੀ ਨਹੀਂ, ਕਿੱਥੇ ਕੰਮ ਕਰੇਗਾ, ਜਗ੍ਹਾ ਹੀ ਨਹੀਂ ਹੈ, ਕਿਵੇਂ ਭੱਜੇਗਾ, ਦੌੜੇਗਾ। ਤਨ ਭੱਜਦਾ, ਦੌੜਦਾ, ਉੱਠਦਾ, ਬੈਠਦਾ, ਕੰਮ ਕਰਦਾ ਸਥਾਨ ਦੇ ਵਿੱਚ, ਮਨ ਭੱਜਦਾ ਸਮੇਂ ਵਿੱਚ, ਇਹਨੂੰ ਸਥਾਨ ਦੀ ਲੋੜ ਨਹੀਂ ਹੈ। ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ। ਮਨ ਸਮੇਂ ਵਿੱਚ ਦੌੜਦਾ, ਕਿਹੜੇ ਸਮੇਂ 'ਚ ਦੌੜਦਾ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ, ਆਉਣ ਵਾਲੇ ਸਮੇਂ ਦੀ ਚਿੰਤਾ 'ਚ ਚਲਾ ਜਾਂਦਾ। ਮਨੁੱਖ ਕਦੀ ਚਿੰਤਾ 'ਚ ਬੈਠਾ ਹੁੰਦਾ, ਕਦੀ ਯਾਦਾਂ ਵਿੱਚ ਡੁੱਬਿਆ ਬੈਠਾ। ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ 'ਤੇ ਬੋਝ, ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ। ਕਿਸੇ ਵਕਤ ਫਿਰ ਖੁਲਾਸਾ। ਪਰਮਾਤਮਾ ਉਹ ਸਮੇਂ ਵਿੱਚ, ਉੱਥੇ ਸਮਾਂ ਹੀ ਨਹੀਂ ਹੈ, ਸਮਾਂ ਪਰਮਾਤਮਾ ਕਰਕੇ ਹੈ, ਸਮੇਂ ਕਰਕੇ ਪਰਮਾਤਮਾ ਨਹੀਂ, ਅਸੀਂ ਸਮੇਂ ਕਰਕੇ ਹਾਂ। ਸਾਨੂੰ ਸਮੇਂ ਨੇ ਬਣਾਇਆ, ਸਿਰਫ ਸਮੇਂ ਨੇ ਬਣਾਇਆ ਹੀ ਨਹੀਂ, ਕਾਲ ਨੇ ਬਣਾਇਆ ਨਹੀਂ, ਸਾਨੂੰ ਕਾਲ ਖਾ ਵੀ ਜਾਏਗਾ, ਸਮਾਂ ਖਾ ਵੀ ਜਾਏਗਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸੂਜੂ ਅਵਤਰਾ, ਕਾਲ ਪਾਏ ਕਰ ਵਿਸਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾ, ਸਾਰਾ ਆਕਾਰ ਅਤੇ ਸੰਸਾਰ ਕਾਲ ਦਾ ਤਮਾਸ਼ਾ ਹੈ, ਸਮੇਂ ਦਾ ਤਮਾਸ਼ਾ ਹੈ। ਜੋ ਸਮੇਂ 'ਚ ਬਣਿਆ ਸਮਾਂ ਮਿਟਾ ਦੇਵੇਗਾ, ਜੋ ਸਮੇਂ ਵਿੱਚ ਆਇਆ ਹੈ ਸਮਾਂ ਉਸਨੂੰ ਰੁਖਸਤ ਕਰ ਦੇਵੇਗਾ, ਜੋ ਸਮੇਂ ਵਿੱਚ ਬਣਿਆ ਸਮਾਂ ਉਸਨੂੰ ਮਿਟਾ ਦੇਵੇਗਾ। ਉਹ ਸਮੇਂ ਕਰਕੇ ਨਹੀਂ ਹੈ ਪਰਮਾਤਮਾ, ਪਰਮਾਤਮਾ ਕਰਕੇ ਸਮਾਂ। ਇਸ ਵਾਸਤੇ ਆਕਾਸ਼ ਕੋਈ ਇਹ ਨਾ ਸਮਝੇ ਕਲਪਨਾ ਮਾਤਰ ਹੈ, ਮੂਰਤੀਮਾਨ ਹੈ, ਮੂਰਤ ਹੈ। ਅਤੇ ਮੂਰਤ ਤੋਂ ਮੁਰਾਦ ਫਿਰ ਇੱਕਦਮ ਬਣ ਜਾਈ, ਕਿਸੇ ਨੇ ਘੜਿਆ ਹੋਵੇਗਾ, ਕਿਸੇ ਤੋਂ ਜੰਮਿਆ ਹੋਵੇਗਾ। ਇੱਕਦਮ ਸਤਿਗੁਰੂ ਕਹਿੰਦੇ ਨੇ ਅਜੋ ਨਹੀਂ, ਜੰਮਿਆ ਨਹੀਂ, ਅਜਨਮ ਹੈ, ਅਮਰਨ ਹੈ, ਜੰਮਿਆ ਨਹੀਂ ਹੈ। ਤਾਂ ਫਿਰ ਕੈਸੇ ਹੈ ਸੈਭੰ? ਸੰਸਕ੍ਰਿਤ ਦਾ ਸ਼ਬਦ ਹੈ ਸਵੈਮ ਭੂ, ਆਪਣੇ ਆਪ ਤੋਂ ਪ੍ਰੂਭੂ ਹੋਇਆ, ਆਪਣੇ ਆਪ ਤੋਂ ਪ੍ਰਗਟ ਹੋਇਆ। ਆਪ ਹੀ ਨੇ ਆਪ ਸਾਜੇ ਹੋ, ਆਪ ਹੀ ਨੇ ਰਚੇ ਹੋ ਨਾ। ਸੈਭੰ ਸ਼ੰਭੂ ਸਵੈਮ ਭੂ, ਪੰਜਾਬੀ ਰੂਪ ਸੈਭੰ, ਆਪਣੇ ਆਪ ਤੋਂ ਆਪ ਹੀ ਹੋਇਆ। ਫਿਰ ਸਾਰਾ ਗਿਆਨ ਉਸੇ ਤੋਂ ਆ ਰਿਹਾ, ਉਹ ਜਿਹੜਾ ਇੱਕ ਹੈ ਉਹ ਗੁਰੂ ਹੈ। ਗਿਆਨ ਗੁਰੂ ਹੈ, ਗਿਆਨ ਸਾਰਾ ਪਰਮਾਤਮਾ ਤੋਂ ਆ ਰਿਹਾ। ਗਿਆਨ ਹੀ ਤੇ ਗੁਰੂ ਹੈ। ਗਿਆਨ ਗੁਰੂ ਆਤਮ ਉਪਦੇਸੋ ਨਾਮ ਬੇ ਬਹੁਤ ਲਗਾਓ। ਸਭ ਕੁਛ ਜਿੱਥੇ ਪਰਮਾਤਮਾ ਤੋਂ ਆਇਆ, ਗਿਆਨ ਵੀ ਉਸੇ ਤੋਂ ਆਇਆ। ਕੋਈ ਗੈਰ ਗੰਭੀਰ ਕਵਿਤਾ ਕਿਸੇ ਕਵੀ ਦੀ ਨਹੀਂ ਆਉਂਦੀ, ਪਰਮਾਤਮਾ ਦੀ ਆਉਂਦੀ ਹੈ। ਕਵੀ ਦੀ ਪਕੜ ਦੇ 'ਚ ਆ ਗਈ, ਉਹਦੇ ਭਾਂਡੇ 'ਚ ਸਮਾ ਗਈ। ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ, ਸਭ ਪਰਮਾਤਮਾ ਦਾ। ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ, ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ। ਜਦ ਕੋਈ ਕਹਿੰਦਾ ਗਿਆਨ ਪਰਮਾਤਮਾ ਤੋਂ ਆਇਆ, ਉਹੀ ਅਸੀਮ ਹੋ ਜਾਂਦਾ। ਗੁਰੂ ਹੈ, ਪ੍ਰਸਾਦ ਦਿਆਲੂ ਹੈ, ਬਖਸ਼ਿੰਦ ਹੈ, ਰਹੀਮ ਹੈ, ਰਹਿਮਾਨ ਹੈ, ਬਖਸ਼ਿੰਦ ਹੈ, ਕਰੁਣਾਕਰ ਹੈ, ਦਿਆਲੂ ਹੈ। ਇੱਥੇ ਤੱਕ ਮੂਲ ਮੰਤਰ ਮੁਖਤਸਰ, ਅਤੇ ਹੁਣ ਆਪ ਸ਼ਬਦ ਸਰਵਨ ਕਰੋ। ਹਾਂਜੀ,
ਯਕ ਅਰਜ਼ ਗੁਪਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾ।
ਇਸ ਪੰਕਤੀ ਵਿੱਚ ਅਰਜ਼ੋਈ ਹੈ, ਬੇਨਤੀ ਹੈ, ਸਾਰਾ ਸ਼ਬਦ ਬੇਨਤੀ ਹੈ, ਅਰਦਾਸ ਹੈ। ਕੀਤੀ ਹੋਈ ਸਾਧਨਾ, ਕੀਤਾ ਹੋਇਆ ਜਪ ਤਪ, ਉਹੀ ਸਫਲ ਹੈ ਜੋ ਮਨੁੱਖ ਨੂੰ ਅਰਦਾਸ ਤੱਕ ਲੈ ਜਾਏ, ਬੇਨਤੀ ਤੱਕ ਲੈ ਜਾਏ। ਕੁਛ ਧਰਮ ਤੇ ਐਸੇ ਨੇ ਜੈਸੇ ਈਸਾਈ, ਵੀ ਚਰਚ ਕਿਉਂ ਜਾ ਰਹੇ ਹੋ? ਪ੍ਰੇਅਰ ਕਰਨ ਜਾ ਰਹੇ, ਅਰਦਾਸ ਕਰਨ ਜਾ ਰਹੇ, ਸਿਰਫ ਅਰਦਾਸ ਕਰਨ ਜਾ ਰਹੇ। ਸਾਡੇ 'ਚ ਐਸਾ ਨਹੀਂ, ਕੀਰਤਨ ਸੁਣਨ ਜਾ ਰਹੇ, ਕਥਾ ਸੁਣਨ ਜਾ ਰਹੇ, ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ, ਸਤਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ, ਸੇਵਾ ਕਰਨ ਲਈ ਜਾ ਰਹੇ, ਪੁੰਨ ਕਰਨ ਲਈ ਜਾ ਰਹੇ ਹਾਂ। ਇਹ ਸਭ ਕੁਛ ਕੀਤਾ ਹੋਇਆ ਪੁੰਨ, ਸੁਣਿਆ ਹੋਇਆ ਕੀਰਤਨ, ਸੁਣੀ ਹੋਈ ਕਥਾ, ਇਸਦਾ ਫਲ ਕੀ ਹੈ? ਅੰਦਰੋਂ ਅਰਦਾਸ ਦਾ ਨਿਕਲਣਾ। ਉਹ ਅਰਦਾਸ ਫਿਰ ਵਿਅਰਥ ਨਹੀਂ ਜਾਂਦੀ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਇਹ ਕਦੋਂ ਨਿਕਲਦੀ ਹੈ? ਜਪ ਕਰ ਕਰਕੇ ਨਿਕਲਦੀ ਹੈ, ਕੀਰਤਨ ਸੁਣ ਸੁਣ ਕੇ ਨਿਕਲਦੀ ਹੈ, ਕਥਾ ਸੁਣ ਸੁਣ ਕੇ ਨਿਕਲਦੀ ਹੈ, ਪਾਠ ਕਰ ਕਰਕੇ ਨਿਕਲਦੀ ਹੈ। ਉਂਝ ਨਹੀਂ ਨਿਕਲੇਗੀ, ਉਂਝ ਬਥੇਰੀਆਂ ਅਰਦਾਸਾਂ ਆਉਂਦੀਆਂ ਨੇ ਅਤੇ ਮਨੁੱਖ ਕਰ। ਕੁਝ ਰਸਮੀ ਅਰਦਾਸ, ਦੀਵਾਨ ਦੀ ਅਰਦਾਸ, ਦਿਲ ਦੀ ਗਹਿਰਾਈ 'ਚੋਂ ਅਰਦਾਸ ਨਿਕਲਦੀ ਹੈ, ਜਪ ਕਰ ਕਰਕੇ, ਤਪ ਕਰ ਕਰਕੇ, ਸਾਧਨਾ ਕਰ ਕਰਕੇ, ਕੀਰਤਨ ਸੁਣ ਸੁਣ ਕੇ, ਕਥਾ ਸੁਣ ਸੁਣ ਕੇ, ਬਾਣੀ ਪੜ੍ਹ ਪੜ੍ਹ ਕੇ, ਪਾਠ ਕਰ ਕਰਕੇ, ਉਂਝ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ 'ਚ। ਔਰ ਜਦੋਂ ਇਹ ਅਰਦਾਸ ਨਿਕਲਦੀ ਹੈ, ਫਿਰ ਵਿਅਰਥ ਵੀ ਨਹੀਂ ਜਾਂਦੀ। ਦਿਲ ਸੇ ਜੋ ਬਾਤ ਨਿਕਲਤੀ ਹੈ, ਅਸਰ ਰੱਖਤੀ ਹੈ, ਪਰ ਨਹੀਂ ਤਾਕਤ ਪਰਵਾਜ਼ ਮਗਰ ਰੱਖਤੀ ਹੈ। ਦਿਲ ਦੀ ਗਹਿਰਾਈ 'ਚੋਂ ਜਿਹੜੀ ਅਰਦਾਸ ਨਿਕਲੀ ਹੈ, ਖੁਦਾ ਤੱਕ ਪਹੁੰਚੇਗੀ। ਇਸੇ ਨੂੰ ਗੁਰਬਾਣੀ ਕਹਿੰਦੀ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਸਾਰੇ ਸ਼ਬਦ ਵਿੱਚ ਇੱਕ ਅਰਦਾਸ ਹੈ, ਯਕ ਅਰਜ਼ ਅਸੀਂ ਅਰਦਾਸ ਕਹਿੰਦੇ ਹਾਂ। ਪਰਸ਼ੀਅਨ ਦੇ 'ਚ ਕਹਿੰਦੇ ਨੇ ਅਰਜ਼ੋਈ ਕਰਨੀ, ਅਰਜ਼ ਕਰਨੀ, ਅਰਜ਼ ਕਰਨੇ ਆ। ਅਰਜ਼ੋਈ ਹੈ। ਸੰਸਕ੍ਰਿਤ ਦੇ ਵਿੱਚ ਹਿੰਦੀ 'ਚ ਕਹਿੰਦੇ ਨੇ ਪ੍ਰਾਰਥਨਾ ਕਰਨੀ ਹੈ, ਪ੍ਰਾਰਥਨਾ ਕਰਨੀ ਹੈ। ਫਾਰਸੀ 'ਚ ਕਹਿੰਦੇ ਨੇ ਅਰਜ਼ ਕਰਨੀ ਹੈ, ਅਰਜ਼ੋਈ ਕਰਨੀ ਹੈ। ਗੁਰੂ ਨਾਨਕ ਨੇ ਇੱਕ ਸ਼ਬਦ ਨੂੰ ਜਨਮ ਦਿੱਤਾ ਹੈ, ਅਰਦਾਸ ਕਰਨੀ ਹੈ। ਅਤੇ ਅਰਦਾਸ ਦੇ ਜੋ ਮੈਂ ਅਰਥ ਸਮਝੇ ਨੇ ਅਤੇ ਪੜ੍ਹੇ ਨੇ, ਅਰਜ਼ੇ ਦਾਸਤ ਹੱਥ ਜੋੜ ਕੇ ਅਰਜ਼ੋਈ ਕਰਨੀ, ਦਸਤ ਬਸਤਾ ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੀ, ਬੇਨਤੀ ਕਰਨੀ, ਪ੍ਰਾਰਥਨਾ ਕਰਨੀ। ਸਤਿਗੁਰ ਕਹਿੰਦੇ ਨੇ ਯੱਕ ਅਰਜ਼, ਇੱਕ ਮੇਰੀ ਅਰਜ਼ੋਈ, ਇੱਕ ਮੇਰੀ ਪ੍ਰਾਰਥਨਾ, ਇੱਕ ਮੇਰੀ ਅਰਦਾਸ। ਯੱਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਗੋਸ਼ ਕੰਨਾਂ ਨੂੰ ਕਹਿੰਦੇ ਨੇ। ਇਹ ਕਰਤਾਰ ਜੇ ਤੂੰ ਕੰਨ ਲਾ ਕੇ ਸੁਣੇ, ਮਨੁੱਖ ਜਿੱਥੇ ਆਉਂਦਾ ਹੈ ਉੱਥੇ ਹੀ ਉਸਦੇ ਕੰਨ ਆਉਂਦੇ ਨੇ। ਘਰ ਦੇ 'ਚ ਬੈਠੀਏ ਮਾਂ ਅਤੇ ਸਾਨੂੰ ਕੁਝ ਸੁਣਾਉਣਾ ਚਾਹੇ, ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠੇ ਹਾਂ ਕੰਨ ਉੱਥੇ ਹੀ ਨੇ। ਜਿੱਥੋਂ ਸਾਨੂੰ ਸੁਣਾਇਆ ਜਾ ਰਿਹਾ ਉੱਥੇ ਸਾਡੇ ਕੰਨ ਕੋਈ ਨਹੀਂ। ਮਨੁੱਖ ਜਿੱਥੇ ਆਉਂਦਾ ਹੈ ਉਸਦੀਆਂ ਇੰਦਰੀਆਂ ਉੱਥੇ ਹੀ ਆਉਂਦੀਆਂ, ਉਸਦੀ ਜ਼ਬਾਨ ਉੱਥੇ ਹੀ ਆਉਂਦੀ ਹੈ, ਉਹਦੀਆਂ ਅੱਖਾਂ ਉੱਥੇ ਹੀ ਆਉਂਦੀਆਂ। ਜਿੱਥੇ ਹੈ ਉੱਥੇ ਇੱਥੇ ਵੇਖ ਸਕਦਾ ਹੈ, ਜਿੱਥੇ ਨਹੀਂ ਹੈ ਨਹੀਂ ਵੇਖ ਸਕਦਾ। ਜਿੱਥੇ ਹੈ ਸੁਣ ਸਕਦਾ ਹੈ, ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ। ਮਨੁੱਖ ਜਿੱਥੇ ਹੈ ਉਹਦੇ ਗਿਆਨ ਅਤੇ ਜਦ ਵਿਆਪਕ ਹੈ ਅਤੇ ਉਹਦਾ ਸੁਣਨਾ ਵੀ ਵਿਆਪਕ ਹੈ। ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ, ਕਿਸੇ ਥਾਂ। ਪਰਮਾਤਮਾ ਵਿਆਪਕ ਹੈ, ਉਹਦਾ ਵੇਖਣਾ ਵੀ ਵਿਆਪਕ ਹੈ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਹੇ ਪ੍ਰਭੂ ਤੂੰ ਕੰਨ ਕਰ ਭਾਵ ਸੁਣ, ਹੇ ਕਰਤਾਰ ਹੇ ਸ੍ਰਿਸ਼ਟੀ ਦੇ ਰਚਣਹਾਰੇ, ਇੱਕ ਅਰਜ਼ੋਈ ਇੱਕ ਬੇਨਤੀ ਹੈ। ਫਿਰ ਅਗਲੀਆਂ ਪੰਕਤੀਆਂ 'ਚ ਜਿਸ ਦੇ ਅੱਗੋਂ ਬੇਨਤੀ ਕਰ ਰਹੇ ਨੇ ਉਸਦੀ ਮਹਿਮਾ ਬਿਆਨ ਕਰਦੇ ਨੇ। ਹਾਂਜੀ,
ਅੱਕਾ ਕਬੀਰ ਕਰੀਮ ਤੂੰ ਏ ਐਬ ਪਰਵਤ ਗਵਾਰ।
ਪਰਸ਼ੀਅਨ ਦੇ ਚ ਅਰਬੀ ਵਿੱਚ ਸੱਚ ਨੂੰ ਹੱਕ ਕਹਿੰਦੇ ਨੇ, ਹੱਕ। ਜੈਸੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਐ ਕਲਗੀਧਰ ਤੁਸੀਂ ਤੇ ਹੱਕ ਹੋ, ਭਾਵ ਸੱਚ ਹੋ। ਹਕੀਕਤ ਸਚਾਈ, ਹੱਕ ਸੱਚ। ਪਰਸ਼ੀਅਨ ਦੇ ਵਿੱਚ ਅਰਬੀ ਦੇ ਵਿੱਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ। ਸਤਿਗੁਰੂ ਕਹਿੰਦੇ ਨੇ ਹੱਕਾ ਐ ਸੱਚੇ, ਹੱਕਾ ਐ ਸੱਚੇ, ਹੱਕਾ ਕਬੀਰ। ਕਬੀਰ ਕਹਿੰਦੇ ਨੇ ਬਜ਼ੁਰਗ ਨੂੰ, ਵੱਡੇ ਨੂੰ, ਪੁਰਾਣੇ ਨੂੰ। ਪੁਰਾਣੀ ਚੀਜ਼ ਨੂੰ ਕਬੀਰ ਕਹਿ ਦਿੰਦੇ ਨੇ, ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਬੀਰ ਕਹਿ ਦਿੰਦੇ ਨੇ, ਸੰਤ ਫਕੀਰ ਨੂੰ ਵੀ ਕਬੀਰ ਕਹਿ ਦਿੰਦੇ ਨੇ, ਔਰ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ। ਵੱਡਾ ਬਜ਼ੁਰਗ ਹੈ, ਕਦੀਮੀ ਹੈ। ਇਹ ਕਬੀਰ ਲਫ਼ਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ। ਅਰਬੀ 'ਚ ਵੀ ਕਬੀਰ ਕਹਿੰਦੇ ਨੇ, ਪਰਸ਼ੀਅਨ ਦੇ 'ਚ ਵੀ ਕਬੀਰ ਕਹਿੰਦੇ ਨੇ ਵੱਡੇ ਨੂੰ। ਹੇ ਹੱਕਾ ਹੇ ਸੱਚ ਦੇ ਸਰੂਪ, ਹੇ ਸੱਚੇ, ਹੇ ਸਭ ਤੋਂ ਵੱਡੇ, ਹੱਕਾ ਕਬੀਰ ਕਰੀਮ ਤੋਂ, ਬਖਸ਼ਿੰਦੇ ਤੋਂ, ਤੇਰੇ ਸੁਭਾਅ ਵਿੱਚ ਦਇਆ ਹੀ ਦਇਆ ਹੈ, ਤੇਰੇ ਸੁਭਾਅ ਵਿੱਚ ਰਹਿਮਤ ਹੀ ਰਹਿਮਤ ਹੈ, ਬਖਸ਼ਿਸ਼ ਹੀ ਬਖਸ਼ਿਸ਼ ਹੈ। ਹੱਕਾ ਕਬੀਰ ਕਰੀਮ ਤੋਂ, ਬੇਐਦ ਪਰਵਰਦਿਗਾਰ ਐ ਪਾਲਨ ਹਾਰੇ, ਤੂੰ ਨਿਰਵਿਕਾਰ ਹੈ, ਤੇਰੇ 'ਚ ਕੋਈ ਐਬ ਨਹੀਂ, ਤੂੰ ਨਿਰਵਿਕਾਰ ਹੈ, ਨਿਰਮਲ ਹੈ, ਅਤੀ ਨਿਰਮਲ ਹੈ, ਅਤਿ ਨਿਰਮਲ ਹੈ, ਨਿਰਵਿਕਾਰ ਹੈ, ਔਰ ਸ੍ਰਿਸ਼ਟੀ ਦਾ ਕਰਨਹਾਰ ਹੈ, ਤੂੰ ਹੱਕ ਹੈ, ਤੂੰ ਕਬੀਰ ਹੈ। ਇਸ ਤਰ੍ਹਾਂ ਮੇਰੇ ਪਾਤਸ਼ਾਹ ਉਸ ਪ੍ਰਭੂ ਦੀ ਅਰਦਾਸ ਦੇ 'ਚ ਜੋ ਹੈ ਮਹਿਮਾ ਗਾਇਨ ਕਰ ਰਹੇ ਨੇ। ਹਾਂਜੀ, ਹੇ ਪ੍ਰਭੂ ਮੈਂ ਤੇ ਆਪਣੇ ਦਿਲ ਨੂੰ ਸਮਝਾਉਂਦਾ, ਇਹ ਜਗਤ ਫਾਨੀ ਹੈ, ਨਾਸਵੰਤ ਹੈ, ਤੂੰ ਹੱਕਾ ਹੈ, ਜਗਤ 'ਤੇ ਝੂਠ ਹੈ, ਛਾਇਆ ਹੈ, ਤੂੰ ਕਬੀਰ ਹੈ, ਇਹ ਸਭ ਕੁਝ 'ਤੇ ਤੁੱਛ ਹੈ, ਬੇਮੈਨੀ ਹੈ। ਦੁਨੀਆ ਮੁਕਾਮ ਫਾਨੀ, ਇਹ ਜੋ ਟਿਕਿਆ ਹੋਇਆ ਜਗਤ ਦੇ ਦਿਸਦਾ ਪਿਆ ਇੱਥੇ ਮਿਟ ਜਾਏਗਾ, ਇੱਥੇ ਫਾਨੀ ਹੈ, ਨਾ ਸੁਣਦਾ ਹੈ। ਐ ਮੇਰੇ ਦਿਲ ਤੂੰ ਐਸਾ ਜਾਣ, ਹੇ ਪ੍ਰਭੂ ਹੇ ਕਰੀਮ ਹੇ ਹੱਕਾ, ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ, ਐਸਾ ਕਹਿ ਰਿਹਾ, ਸਭ ਕੁਛ ਨਾਸਮੰਦ ਹੈ। ਕਿਸੇ ਵਕਤ ਖੁਲਾਸਾ ਕਰਾਂਗਾ, ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਆਉਂਦਾ ਹੈ। ਲੋਭ ਵਾਸ਼ਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ। ਜਿਤਨੀ ਜੀਵਨ ਦੀ ਲਾਲਸਾ ਉਤਨਾ ਹੰਕਾਰੀ, ਜਿਤਨੀ ਜੀਵਨ ਦੀ ਲਾਲਸਾ ਉਤਨਾ ਲੋਭੀ, ਜਿਤਨੀ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ ਵਿੱਚ ਗਰਸਿਆ ਹੋਇਆ, ਜਿਤਨਾ ਮੌਤ ਦਾ ਗਿਆਨ ਉਤਨਾ ਬੈਰਾਗੀ, ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ, ਜਿਤਨਾ ਮੌਤ ਦਾ ਗਿਆਨ ਉਤਨਾ ਆਤਮਦਰਸੀ। ਧਰਮ ਦਾ ਗਿਆਨ ਸ਼ੁਰੂ ਹੁੰਦਾ ਮੌਤ ਦੇ ਗਿਆਨ ਤੋਂ। ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ, ਸਭ ਨਾਸਵੰਤ ਹੈ, ਸਭ ਕੁਛ ਮਿਟ ਜਾਂਦਾ, ਸਭ ਕੁਛ ਖਤਮ ਹੋ ਜਾਂਦਾ। ਐ ਮੇਰੇ ਦਿਲ ਇਹ ਸੱਚ ਕਰਕੇ ਜਾਣ, ਇਹ ਮੈਂ ਚੰਗੀ ਤਰ੍ਹਾਂ ਤਹਿਕੀਕਾਤ ਕਰਕੇ ਵੇਖ ਲਿਆ, ਛਾਣਬੀਨ ਕਰਕੇ ਵੇਖ ਲਿਆ, ਸਭ ਕੁਛ ਨਾਸਵੰਤ ਹੈ, ਸਭ ਕੁਛ ਨਾਸਵੰਤ ਹੈ। ਇਹ ਮੇਰੇ ਦਿਲ ਸੱਚਾ ਜਾਣ ਕੇਵਲ ਉਸ ਨੂੰ, ਵੱਡਾ ਜਾਣ ਕੇਵਲ ਉਸ ਪਰਿਪੂਰਨ ਪ੍ਰਮਾਤਮਾ ਨੂੰ। ਹਾਂਜੀ ਸਾਡੇ ਦੇਸ਼ ਦੇ ਵਿੱਚ ਕਹਿੰਦੇ ਨੇ ਧਰਮ ਰਾਜ ਮੌਤ ਦਾ ਦੇਵਤਾ, ਧਰਮ ਰਾਜ ਇਸਲਾਮ ਦੇ ਵਿੱਚ ਮੌਤ ਦਾ ਦੇਵਤਾ ਹੈ ਅਜਰਾਇਲ, ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਇਲ। ਮੂਹੇ ਕਹਿੰਦੇ ਨੇ ਕੇਸਾਂ ਨੂੰ, ਵਾਲਾਂ ਨੂੰ। ਉਸ ਧਰਮ ਰਾਜ ਨੇ, ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ, ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚ ਨੇ। ਸਾਹਿਬ ਕਹਿੰਦੇ ਨੇ ਮੇਰੇ ਕੇਸ ਵੀ, ਮੇਰੇ ਵਾਲ ਵੀ ਉਸਦੇ ਹੱਥ, ਮਮ ਮਮ ਮੈਂ ਮੇਰੇ ਸ਼ਬਦ ਆਪਣੇ 'ਤੇ ਲੈਂਦੇ ਨੇ। ਇਹ ਗੁਰੂ ਨਾਨਕ 'ਚ ਖੂਬੀ ਹੈ, ਬਹੁਤ ਵੱਡੀ ਖੂਬੀ ਹੈ। ਬਹੁਤ ਵੱਡੇ ਗੁਣਾਂ ਦਾ ਜ਼ਿਕਰ ਕਰਨਾ ਹੈ, ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ। ਕਮਜ਼ੋਰੀ ਦਾ ਜ਼ਿਕਰ ਕਰਨਾ ਹੈ, ਕਿਧਰੇ ਔਗੁਣਾਂ ਦਾ ਜ਼ਿਕਰ ਕਰਨਾ ਹੈ, ਫਿਰ ਆਪਣੇ ਨੂੰ ਅੱਗੇ ਕਰ ਦਿੰਦੇ ਨੇ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ, ਇਹ ਤਾਂ ਸਾਰੀ ਜਗ ਦੁਨੀਆ ਕਰਦੀ ਹੈ। ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੋਲੀ ਦੇ 'ਚ ਪਾਣੀ ਅਤੇ ਆਪਣੇ ਆਪ ਨੂੰ ਕੁਛ ਨਾ ਜਣਾਉਣਾ, ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮਹਿਮਾ, ਇਹ ਸਿਰਫ ਇਸੇ ਹੀ ਦਰ ਦੀ ਜੋ ਹੈ ਮਹਿਮਾ। ਮੇਰੇ ਕੇਸਾਂ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ। ਹੇ ਮੇਰੇ ਦਿਲ ਇਹ ਸੱਚ ਕਰਕੇ ਜਾ, ਪਰ ਕੀਤਾ ਕੀ ਜੇ, ਦਿਲ ਨਾਦਾਨ ਹੈ, ਨਹੀਂ ਸਮਝਦਾ, ਨਹੀਂ ਮੰਨਦਾ। ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਈ ਜਾਂਦਾ, ਮਰਨ ਦਿਨ ਨੂੰ ਤਾਂ ਮੰਨਦਾ ਹੀ ਨਹੀਂ, ਨਾਦਾਨ ਹੈ, ਨਹੀਂ ਮੰਨਦਾ। ਜਨਮ ਤਾਂ ਹੋ ਗਿਆ ਛੱਡ, ਮਰਨ ਨੂੰ ਮੰਨ। ਜਨਮ ਤਾਂ ਹੋ ਗਿਆ ਭੁੱਲ, ਮੌਤ ਨੂੰ ਚੇਤੇ ਕਰ, ਇਹ ਨਹੀਂ ਕਰਦਾ, ਇਹ ਤਾਂ ਜਨਮ ਨੂੰ ਚੇਤੇ ਕਰਦਾ। ਤੂੰ ਕਿਤਨਾ ਨਾਦਾਨ, ਕਿਤਨਾ ਨਾਦਾਨ, ਜਨਮ ਤਾਂ ਹੋ ਗਿਆ ਗੱਲ ਖਤਮ, ਉਹਨੂੰ ਚੇਤੇ ਕਰਦਾ ਪਿਆ, ਕਿਧਰੇ ਭੁੱਲ ਜਾਏ ਅਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ, ਅਤੇ ਜੋ ਹੋਣ ਵਾਲਾ ਹੈ ਅਤੇ ਹੈ ਉਸ ਮੌਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ। ਸਾਹਿਬ ਕਹਿੰਦੇ ਨੇ ਐਸਾ ਇਹ ਨਾਦਾਨ ਦਿਲ ਹੈ, ਇਹ ਮੰਨਦਾ ਨਹੀਂ, ਇਹ ਜਾਣਦਾ ਨਹੀਂ। ਹਾਂਜੀ ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ। ਫਾਰਸੀ ਦਾ ਜਨ ਸ਼ਬਦ ਹੈ, ਇਹਦੇ ਅਰਥ ਬਣਦੇ ਨੇ ਇਸਤਰੀ। ਇਸ ਜਨ ਨੂੰ ਅਰਥਾਂ ਦੇ ਰੂਪ ਵਿੱਚ ਲੈਣਾ ਹੈ, ਜਨ ਇਸਤਰੀ। ਪਦਰ ਲਿਖਤ ਵਿੱਚ ਪਦਰ ਹੈ, ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮਨਿਸਤਾਨ ਵਿੱਚ ਬਲੋਚਿਸਤਾਨ ਵਿੱਚ ਪੇਦਰ ਹੈ, ਪਿਤਾ ਪੀਟਰ ਪੇਦਰ ਪਿਓ ਨੂੰ ਕਹਿੰਦੇ ਨੇ, ਪੀਟਰ ਪਿਤਾ ਔਰ ਪੇਦਰ, ਇਹ ਤਿੰਨੇ ਸ਼ਬਦ ਬੜੇ ਨੇੜੇ ਨੇ। ਇੰਗਲਿਸ਼ ਦਾ, ਫਾਰਸੀ ਦਾ, ਹਿੰਦੀ ਦਾ, ਬਹੁਤ ਨੇੜੇ, ਬੜੇ ਨਿਕਟਵਰਤੀ ਸ਼ਬਦ ਨੇ। ਇੱਥੇ ਲਿਖਤ ਵਿੱਚ ਹੈ ਬਦਰ, ਕਿਧਰੇ ਕਿਧਰੇ ਇਲਾਕੇ, ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ, ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਪੰਜਾਬੀ, ਸ਼ਹਿਰੀ ਹਿੰਦੀ ਆਉਂਦੀ ਹੈ ਪਿੰਡਾਂ ਦੇ 'ਚ ਵੀ ਬੋਲੀ ਜਾਂਦੀ ਹੈ ਹਿੰਦੀ, ਸ਼ਹਿਰ ਦੀ ਬੰਗਾਲੀ ਆਉਂਦੀ ਹੈ ਪਿੰਡਾਂ ਦੇ 'ਚ ਬੋਲੀ ਜਾਂਦੀ ਹੈ ਬੰਗਾਲੀ, ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਬੰਗਾਲੀ ਨਾਲ ਮੇਲ ਨਹੀਂ ਖਾਂਦੀ। ਇਸ ਤਰ੍ਹਾਂ ਪਰਸ਼ੀਅਨ ਬਾਰੇ ਵੀ ਹੈ। ਸਾਹਿਬ ਇੱਥੇ ਕਹਿੰਦੇ ਨੇ ਇਸਤਰੀ, ਪਿਤਾ, ਪੁੱਤਰ, ਇਹ ਜੋ ਸੰਬੰਧੀ ਨੇ ਔਰ ਇਹ ਜਿਹੜੇ ਭਰਾ ਨੇ, ਇਹ ਜਿਹੜੇ ਮਿੱਤਰ ਨੇ, ਜਿੰਨੇ ਸਮਾਜਿਕ ਸੰਬੰਧ ਨੇ, ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਦਸਤ ਹੱਥ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਇੱਕ ਇੱਕ ਕਰਕੇ ਤੂੰ ਦੇਖ ਲਏਗਾ, ਮੈਂ ਬੇਸਹਾਰਾ ਹੋ ਗਿਆ ਮਾਂ ਤੋਂ, ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ, ਮੈਂ ਬੇਸਹਾਰਾ ਹੋ ਗਿਆ ਪੁੱਤਰਾਂ ਤੋਂ, ਮੈਂ ਬੇਸਹਾਰਾ ਹੋ ਗਿਆ ਭਰਾਵਾਂ ਤੋਂ, ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ, ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ, ਤਾਂ ਸ਼ੁਰੂ ਤੋਂ ਪਹਿਲੇ ਹੀ ਉਸਦਾ ਸਹਾਰਾ ਪਕੜ ਲਏ, ਕਦੀ ਬੇਆਸਰਾ ਹੋਵੇਂਗਾ ਹੀ ਨਹੀਂ, ਬੇਸਹਾਰਾ ਹੋਵੇਂਗਾ ਹੀ ਨਹੀਂ। ਬੇਸਹਾਰਾ ਹੋ ਕੇ ਉਸਦਾ ਕੀ ਆਸਰਾ ਪਕੜਨਾ, ਪਹਿਲੇ ਹੀ ਉਸਦਾ ਸਹਾਰਾ ਪਕੜ। ਨਹੀਂ ਰਹੀ ਮਾਂ ਤਾਂ ਕੋਈ ਗੱਲ ਨਹੀਂ, ਤੇਰਾ ਸਹਾਰਾ ਬਣਿਆ ਹੋਇਆ, ਨਹੀਂ ਰਿਹਾ ਪਿਤਾ ਤੇ ਨਾ ਸਹੀ, ਸਹਾਰਾ ਤੇਰਾ ਬਣਿਆ ਹੈ। ਕਿਉਂਕਿ ਪਿਤਾ ਅੱਜ ਹੈ, ਕੱਲ ਨਹੀਂ ਹੋ ਸਕਦਾ, ਉਹ ਸਦੀਵੀ ਹੈ, ਉਹ ਹੱਕਾ ਹੈ, ਉਹ ਤੇ ਸੱਚ ਹੈ, ਉਹ ਤੇ ਸਦੀਵੀ ਹੈ। ਜੋ ਸਦੀਵੀ ਹੈ ਔਰ ਸਦਾ ਸੰਗ ਹੈ, ਉਹਨੂੰ ਮਨੁੱਖ ਸਹਾਰਾ ਨਹੀਂ ਬਣਾਉਂਦਾ, ਅਤੇ ਜੋ ਸਦਾ ਸੰਗ ਵੀ ਨਹੀਂ ਅਤੇ ਸਦੀਵੀ ਨਹੀਂ, ਉਹਨਾਂ ਦੇ ਸਹਾਰੇ ਬਣਾਉਂਦਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੌਨਕ ਕੀ ਟੇਕ ਬਿਰਥੀ ਸਬਜਾ, ਉਹ ਮਨੁੱਖ ਚਾਹੇ ਕੋਈ ਵੀ ਹੈ, ਦੇਵਨ ਕੋ ਏਕੇ ਭਗਵਾਨ। ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਹਾਂਜੀ, ਪਰ ਜਦ ਇਸਥੋਂ ਗਫਨ ਰੁਖਸਤ ਹੋਵੇਗਾ ਤੇ ਤਕਬੀਰ, ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ 'ਤੇ ਪੜ੍ਹਦੇ ਨੇ, ਫਾਤੀਆ ਪੜ੍ਹ ਕੇ ਨਮਾਜ਼ ਪੜ੍ਹਦੇ ਨੇ, ਉਹਨੂੰ ਜਿਵੇਂ ਸਾਡੇ ਵਾਪਸ ਆ ਕੇ ਜਾਂ ਸ਼ਮਸ਼ਾਨ ਘਾਟ 'ਤੇ ਕੀਰਤਨ ਸੁਵੇਲਾ ਪੜ੍ਹਦੇ ਨੇ, ਇਹ ਤਕਬੀਰ ਜਨਾਜ਼ੇ ਦੀ ਨਮਾਜ਼ ਪੜ੍ਹਦੇ ਨੇ। ਆਖਿਰ ਸਾਰੇ ਇਹ ਜੋ ਤੇਰੀ ਇਸਤਰੀ, ਇਹ ਪੁੱਤਰ, ਇਹ ਭਰਾ, ਇਹ ਦੋਸਤ, ਇਹ ਜਨਾਜ਼ੇ ਦੀ ਜਮਾ ਵੱਧ ਤੋਂ ਵੱਧ ਜਨਾਜ਼ੇ ਦੀ ਜੋ ਹੈ ਨਮਾਜ਼ ਪੜ੍ਹ ਕੇ ਆ ਜਾਣਗੇ, ਬਸ ਇੰਨਾ ਹੀ ਕਰਨਗੇ, ਕੀਰਤਨ ਸਵੇਲਾ ਹੀ ਪੜ੍ਹ ਕੇ ਆਣਗੇ, ਹੋਰ ਕੁਛ ਨਹੀਂ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਤੇਰਾ ਸਹਾਰਾ ਤੇਰੇ ਆਮਾਲ ਬਣਨਗੇ, ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ, ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਹਾਰਾ ਬਸ਼ਰ ਤੇ ਤੂੰ ਪਕੜਿਆ ਹੋਵੇ, ਉਹਦਾ ਦਾਮਨ ਪਕੜਿਆ ਹੋਵੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਸਤਗਰਦਾਰੀ ਬਿਰੋ ਦਾਮਾ ਨੇ ਜਾਮਾ ਰਾ ਬਗੀਰ, ਹੈਨ ਤੇਰੇ ਕੋਲ ਹੱਥ, ਉਹਦਾ ਦਾਮਨ ਪਕੜ ਲੈ ਜਿਹਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ, ਛੁੱਟਦਾ ਹੀ ਨਹੀਂ। ਸਦੀਵੀ ਸਹਾਰਾ, ਦਸਤਗਰਦਾਰੀ ਬਰੋ ਦਾਮਾ ਨੇ ਜਾਮਾ ਰਾ ਬਗੀਰ। ਤੋ ਸਾਹਿਬ ਕਹਿੰਦੇ ਨੇ ਆਖਰੇ ਜਨਾਜ਼ੇ ਦੀ ਨਮਾਜ਼ ਪੜ੍ਹ ਕੇ ਸਾਰੇ ਵਾਪਸ ਆ ਜਾਣਗੇ, ਅੱਗੇ ਆ ਗਏ ਹੰਸ ਅਕੇਲਾ ਅੱਗੇ, ਤੇ ਤੂੰ ਇਕੱਲਾ ਹੀ ਜਾਣਾ। ਹਾਂਜੀ, ਅਰਜ਼ੋਈ ਹੇ ਪ੍ਰਭੂ ਦਿਨ ਤੇ ਰਾਤ, ਮਾੜੇ ਖਿਆਲਾਂ 'ਚ ਮੇਰਾ ਮਨ ਰਹਿੰਦਾ ਹੈ, ਅਤੇ ਸਿਰਫ ਖਿਆਲਾਂ 'ਚ ਨਹੀਂ, ਵਿਚਾਰਾਂ 'ਚ ਨਹੀਂ, ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਹਾਂ, ਬਦੀਆਂ ਵੀ ਕਰਦੇ ਹਾਂ, ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੈ ਹੇ ਪ੍ਰਭੂ, ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠਦਾ। ਇੱਕ ਨੁਕਤਾ ਚੇਤੇ ਰੱਖਣਾ, ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਆਉਂਦੀ ਹੈ, ਕ੍ਰਿਤ ਦੇ 'ਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸਨੂੰ ਮੌਕਾ ਮਿਲ ਜਾਏ। ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ 'ਚ ਹਰ ਵਕਤ ਆਉਂਦੀ ਹੈ, प्रगट उदों आउंदी है जद मौका मिल जाए। दुराचार दुराचारी दे विचारां च हर वक्त आउंदा है, पर दुराचार करन दे सफल उत्थे आउंदा है जिथे उसनों मौका मिल जाए, वक्त मिल जाए। इसे तरीके नाल सदाचार रहम दे लई, भाईचारा मिठास ते दया संत दे अंदर हर वक्त आउंदी है, कृत दे च उदों प्रगट आउंदी है जिथे लोड़ पै जाए। बई इत्थे हुण दया नूं कृत देनी है, लोड़ पै गई है। वो जो विचारां च दया चल रही सी, हुण सिर्फ विचारां च ना चले, उहनूं कृत देनी है, कुछ करना है। संत दे विचारां च दया ते हर वक्त चलदी है, कृत दे च उदों प्रगट आउंदी है जिथे लोड़ पै जाए। दूसरा नुकता ध्यान नाल सुनना, चोर दे विचारां च चोरी ते हर वक्त चलदी है, कृत दे च उदों प्रगट आउंदी है जिथे मौका मिल जाए। कठोर दे विचारां च कठोरता ते हर वक्त चलदी है, कृत दे च उदों प्रगट आउंदी है जिथे मौका मिल जाए। संत दे विचारां च दया ते हर वक्त चलदी है, रहम दिली ते हर वक्त चलदी है, विशालता ते हर वक्त चलदी है, पुन ते हर वक्त चलदा है, सदाचार ते हर वक्त चलदा है, पर कृत दे च उदों प्रगट होंदा है, तन दे तल ते उदों प्रगट होंदा है जिथे लोड़ पै जाए, जिथे देखदा हां इत्थे लोड़ है। साहिब कहिंदे दिन रात विचारां दे च ख्यालां दे च बदी बदी, कदी कदी कृत दे च भी प्रगट हो जांदी है, हे प्रभु मैं ऐसा हाँ, मेरा मन ऐसा है, मेरा तन ऐसा है। परमात्मा दे अगों अपने गुण नहीं रखे जा रहे, अरदास दे च जोदड़ी च औगुण रखे जा रहे। हां जी,
गाहे नामे की कार करतम मामी की अहवाल,
नेकियां नूं ते मैं पकड़न दी कोशिश नहीं करदा, हे प्रभु मेरा हाल की होना है, मेरी दशा की होनी है, मेरे नाल तू की फैसला करेगा। थर हर कंपे बाला जियो, ना जाना क्या करसी पियो, क्योंकि नेकियां नूं ते मैं पकड़न दी कोशिश नहीं करदा, उन्हां दे उत्ते मैं हाथ ही नहीं पांदा, हे प्रभु पता नहीं, हे खुदा पता नहीं मेरा की हाल होना। हां जी, आखरी पंक्तियां, बदबख्त हम चू बकील गाफल बे नजर बे बाग, नानक भगोयत जन तुरा तेरे चा करा पाखा। बदबख्त, हे प्रभु मैं चंगी किस्मत वाला भी नहीं हां। एक नुकता बयान करके मैं समाप्ति करा। शिख सदी साहब कहिंदे ने बदबख्त कौन है? कहिंदा मैं नजूमी ते नहीं हां, ज्योतिषी ते नहीं हां, पर मैं दस सकदा बदबख्त कौन है। गर इंसाफ पुरसे बद बख्त कस अस्त, केड़ा मनुख बदकिस्मत है, बदबख्त है, कि दर राह तश रंज दीगर कर कस अस्त, जो दूजे दे नुकसान विच नफा देखदा है, जो दूजे दी बेइज्जती विच इज्जत लभदा है, जो दूजे दी टेंदी कला च चढ़दी कला लगदा है, जो दूजियां दे रोने दे च हासे लभदा है। शेख सादी साहब कहिंदे दुनिया दा बदबख्त बंदा है कदी हस नहीं सकेगा, क्यों? दूजियां दे रोने दे च हासे लभदा है, कदी नफा नहीं होवेगा, क्यों? दूजियां दे नुकसान दे च नफा लभदा है। कहिंदा मैं ज्योतिषी नहीं हां, मैं नजूमी नहीं हां, पर मैं कह सकदा। ऐसो वास्ते गुरबाणी दा फैसला, पर का बुरा ना राखो चीत, तुमको दुख नहीं पाई मीत, सतगुरु थे कह रहे मैं चंगी किस्मत वाला नहीं हूं, बदबख्त हूं। बदबख्त हम चू बखील गाफल, फिर मैं चुगलखोर भी हाँ, गल वधा के बयान करदा, जर्रे नू पहाड़ बनाना, बुराई ते जर्रा मात्र सी पहाड़ दसदा, बखील भी हाँ चुगलखोर भी हाँ। बदबख्त हम चू बखील गाफल, हे प्रभु मैं गाफल भी हाँ, अचेत भी हाँ, सुचेत भी नहीं हाँ, सावधान भी नहीं हाँ, स्याणा भी नहीं हाँ। बदबख्त हम चू बखील गाफल, बेनजर बेबाग, तैनू वेख सकां हे प्रभु मेरे को अखां भी कोई नहीं, बेनजर हाँ। अंधे नू बेनजर कहिंदे ने, मेरे को नजरा कोई नहीं, अखां भी कोई नहीं, बेबाग। दूसरा मैं मुंह फट बड़ा, जो मुंह चाहती है कह देना, ਇਹ ਨਹੀਂ ਦੇਖਦਾ ਮੌਕਾ ਕੀ ਹੈ, ਮਹਿਲ ਕੀ ਹੈ, ਵਾਤਾਵਰਣ ਕੀ ਹੈ, ਸਮਾਜ ਕੀ ਹੈ ਔਰ ਟਿਕਾਣਾ ਕੀ ਹੈ, ਦੇਖਦਾ ਹੀ ਨਹੀਂ। ਬੇਬਾਕ ਹਾਂ, ਜ਼ਬਾਨ ਕਾਬੂ 'ਚ ਨੇ, ਬੇਬਾਕ ਹਾਂ। ਹੁਣ ਆਖਰੀ ਪੰਕਤੀ ਦੇ ਸਤਿਗੁਰੂ ਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ, ਨਾਨਕ ਭਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਹਾ, ਨਾਨਕ ਦੀ ਇੱਕ ਅਰਜ਼ੋਈ, ਤੂੰ ਨਹੀਂ ਮਿਲਦਾ ਤੇ ਨਾ ਸਹੀ, ਤੇਰੇ ਦਰਸ਼ਨ ਨਹੀਂ ਤੇ ਨਾ ਸਹੀ, ਜੋ ਤੇਰੇ ਮਾਰਗ 'ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਖਾਕ ਬਣਾ ਦੇ, ਉਹਨਾਂ ਦੀ ਰਾਖ ਬਣਾ ਦੇ, ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ, ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ, ਤੂੰ ਨਹੀਂ ਮਿਲਦਾ ਤੇ ਨਾ ਸਹੀ।